ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਪੁੱਤ ਨਾਇ ਤੇਰਾ ਛੱਡ ਜਾਏ ਪਾਉ ਜਲ ਬਿਕਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੇ ਪਿਆ ਸਮ੍ਰਿਤ ਸੇਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਾਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਾਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੇਰ ਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮੈਂ ਉਤਮ ਕਾਢੀਆਂ ਹੈ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੁਆ ਦਇਆਲ ਮਨਹੋ ਨਾ ਵਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁੱਟ ਖਿਨ ਮਾਹੀ ਬੇਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀਓ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਤੇ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਸਾਹਿਬੇ ਕਮਾਲ ਸਹਿਬੇ ਦੋ ਆਲਮ ਸਰਵਰ ਏ ਕੈਨਾਤ ਮੁਜਸਮਾ ਏ ਆਬੇ ਹਯਾਤ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਵਡਭਾਗੀ ਸਤਸੰਗੀ ਜਣੋ, ਸਤਿਗੁਰਾਂ ਮਿਹਰਾਮਤ ਕੀਤੀ ਹੈ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਓ ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਪਾਵਨ ਜੀਵਨ ਦੀ ਕਥਾ ਵਿਚਾਰ, ਗੁਰੂ ਜੀ ਦੇ ਉਪਦੇਸ਼, ਉਨ੍ਹਾਂ ਦੀ ਵਿਚਾਰਧਾਰਾ ਜੋ ਉਨ੍ਹਾਂ ਨੇ ਆਪਣੀ ਉਮਤ ਨੂੰ ਸਮੁੱਚੀ ਦੁਨੀਆਂ ਨੂੰ ਦਿੱਤਾ ਹੈ, ਉਸ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸੰਖੇਪ ਰੂਪ ਦੇ ਵਿੱਚ ਕਰਦੇ ਆ ਰਹੇ ਹਾਂ। ਆਓ ਦੂਸਰੀ ਉਦਾਸੀ ਦਾ ਜ਼ਿਕਰ ਹੈ। 1517 ਦੇ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੂਜੀ ਉਦਾਸੀ ਸ਼ੁਰੂ ਕੀਤੀ ਹੈ। ਇਸ ਉਦਾਸੀ ਦੇ ਅੰਦਰ ਜੋ ਉਹ ਵਕਤ ਦੇ ਧਾਰਮਿਕ ਰਹਿਬਰ ਸਨ, ਧਾਰਮਿਕ ਆਗੂ ਸਨ, ਉਹਨਾਂ ਦੇ ਨਾਲ ਸਤਿਗੁਰੂ ਜੀ ਦੀ ਵਾਰਤਾ ਰਹੀ ਹੈ। ਉਹ ਭਾਵੇਂ ਇਸਲਾਮ ਧਰਮ ਦੇ ਸੀ, ਉਹ ਭਾਵੇਂ ਸਨਾਤਨ ਮਤ ਦੇ ਸੀ, ਤੇ ਉਹ ਭਾਵੇਂ ਸਿੱਧ ਯੋਗੀ ਨਾਥ ਸੀ। ਹੁਣ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਧਾਂ ਯੋਗੀਆਂ ਦੇ ਕੋਲ ਪਹੁੰਚੇ ਹਨ, ਤਾਂ ਉਹ ਵਕਤ ਉਹਨਾਂ ਨੇ ਕਈ ਤਰ੍ਹਾਂ ਦੇ ਨਾਟਕ ਚੇਟਕ ਗੁਰੂ ਪਾਤਸ਼ਾਹ ਜੀ ਨੂੰ ਦਿਖਾਉਣਾ ਕੀਤੇ। ਜਦੋਂ ਸਤਿਗੁਰਾਂ ਦੇ ਵੱਲ ਉਹਨਾਂ ਨੇ ਵੇਖਿਆ ਤਾਂ ਉਹ ਵੱਡੀਆਂ ਉਮਰਾਂ ਦੇ ਮਾਲਕ ਸੀ। ਇਸ ਤੋਂ ਇਲਾਵਾ ਉਹ ਬਹੁਤ ਵੱਡੇ ਵਿਦਵਾਨ ਸੀ। ਉਹਨਾਂ ਨੂੰ ਆਪਣੇ ਸਰੀਰ ਦੇ ਭੇਦ ਦਾ ਬਹੁਤ ਕੁਝ ਪਤਾ ਸੀ। ਵੱਡੇ ਵੱਡੇ ਰਾਜ ਭਾਗ ਤਿਆਗ ਕੇ ਉਹ ਯੋਗੀ ਬਣੇ ਸੀ। ਤਾਂ ਜਦੋਂ ਸਤਿਗੁਰਾਂ ਵੱਲ ਵੇਖਿਆ ਉਹ ਗੁਰੂ ਮਹਾਰਾਜ ਨੂੰ ਇੱਕ ਬੱਚਾ ਸਮਝਦੇ ਨੇ, ਬਾਲਾ। ਤਾਂ ਉਹਨਾਂ ਨੇ ਜਦੋਂ ਸਤਿਗੁਰਾਂ ਦੀ ਕਲਾ ਵੇਖੀ, ਬਰਕਤ ਵੇਖੀ, ਤਾਂ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆ ਗਿਆ। ਭਾਈ ਗੁਰਦਾਸ ਸਾਹਿਬ ਬਚਨ ਕਰਦੇ, ਸਿੱਧੀ ਮਣੀ ਵਿਚਾਰਿਆ ਕਿਵ ਦਰਸ਼ਨ ਇਹ ਲੇਵੈ ਬਾਲਾ। ਦੋ ਸ਼ਬਦ ਦੇ ਤੁਕ ਵਿੱਚ ਸਮਝਣ ਵਾਲੇ ਨੇ, ਇੱਕ ਦਰਸ਼ਨ ਇੱਕ ਬਾਲਾ। ਦਰਸ਼ਨ ਦਾ ਇੱਥੇ ਭਾਵ ਹੈ ਜਿਹੜਾ ਉਹ ਇਹ ਨਹੀਂ ਜਿਵੇਂ ਆਪਾਂ ਦਿਦਾਰਿਆਂ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਕਹਿੰਦੇ ਕਿ ਅੱਜ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ। ਇੱਥੇ ਦਰਸ਼ਨ ਦਾ ਭਾਵ ਹੈ ਵਿਚਾਰ, ਉਪਦੇਸ਼। ਜਿਵੇਂ ਜਦੋਂ ਆਪਾਂ ਪੰਥਕ ਅਰਦਾਸ ਕਰਦੇ ਹਾਂ ਨਾ, ਤਾਂ ਦਸ ਗੁਰੂ ਸਾਹਿਬਾਨਾਂ ਦਾ ਨਾਮ ਲੈ ਕਰਕੇ ਆਪਾਂ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਕੀ ਜੋਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਥੇ ਵੀ ਜਿਹੜਾ ਦਰਸ਼ਨ ਸ਼ਬਦ ਹੈ ਨਾ, ਉਹ ਦਰਸ਼ਨ ਇਹ ਨਹੀਂ ਕਿ ਜਿਵੇਂ ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ, ਨਹੀਂ। ਇੱਥੇ ਦਰਸ਼ਨ ਦਾ ਭਾਵ ਹੈ ਗੁਰੂ ਜੀ ਦੀ ਵਿਚਾਰਧਾਰਾ, ਗੁਰੂ ਜੀ ਦਾ ਉਪਦੇਸ਼। ਤੇ ਅੱਗੇ ਸ਼ਬਦ ਹੈ ਦੀਦਾਰ, ਤੇ ਫਿਰ ਦੀਦਾਰ ਦੇ ਵੀ ਕਈ ਰੂਪ ਨੇ। ਇੱਕ ਹੈ ਬਾਹਰੀ ਰੂਪ ਜੋ ਆ ਕੇ ਆਪਾਂ ਨਮਸਕਾਰ ਕਰਦੇ ਹਾਂ, ਤੇ ਇੱਕ ਹੈ ਕਿ ਗੁਰਬਾਣੀ ਦੀ ਵਿਚਾਰ ਵਿੱਚੋਂ ਗੁਰੂ ਨੂੰ ਵੇਖਣਾ, ਬਾਣੀ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ। ਸੰਖੇਪ ਰੂਪ ਵਿੱਚ ਕਹਿ ਜਾਵਾਂ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਵੈਦ ਸੁਜਾਨ ਆਇਆ ਸੀ, ਇਹ ਹਕੀਮ ਸੀ, ਅਨੰਦਪੁਰ ਸਾਹਿਬ ਦੇ ਲਾਗੇ ਸਾਗੇ ਰਹਿੰਦਾ ਸੀ ਇਹ। ਤਾਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਇਹ ਵੀ ਆ ਕੇ ਸਤਿਗੁਰੂ ਜੀ ਦੇ ਸਨਮੁਖ ਖੜ ਗਿਆ, ਕਾਫੀ ਦੇਰ ਖੜਾ ਰਿਹਾ। ਤੇ ਆਮ ਆਪਾਂ ਵੇਖਦੇ ਹਾਂ ਕਿ ਜੋ ਵੀ ਸੰਗਤ ਆਉਂਦੀ ਹੈ ਮੱਥਾ ਟੇਕ ਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬਹਿ ਜਾਂਦੀ ਹੈ, ਪਰ ਇਹ ਬੈਠਿਆ ਨਹੀਂ, ਖੜਾ ਰਿਹਾ। ਪਾਤਸ਼ਾਹ ਜੀ ਕਹਿੰਦੇ ਤੁਹਾਡਾ ਨਾਮ ਕੀ ਹੈ? ਜੀ ਮੇਰਾ ਨਾਮ ਹੈ ਵੈਦ ਸੁਜਾਨ। ਕੀ ਕਰਦਾ ਹੁੰਦਾ? ਜੀ ਹਕੀਮ ਆ। ਇੱਥੇ ਖੜਾ ਕੀ ਕਰਦਾ? ਕਹਿੰਦਾ ਜੀ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਗੁਰੂ ਜੀ ਬੋਲੇ, ਵੈਦ ਸੁਜਾਨ ਮੇਰੇ ਅਸਲੀ ਦਰਸ਼ਨ ਬਹੁਤ ਅੱਗੇ ਨੇ, ਮੇਰੇ ਅਸਲੀ ਦਰਸ਼ਨ ਬਹੁਤ ਅੱਗੇ ਨੇ, ਪਹੁੰਚੇਗਾ ਉੱਥੇ ਤੱਕ, ਸਤਿਗੁਰ ਕਿਰਪਾ ਕਰੋ। ਕਹਿੰਦੇ ਫਿਰ ਵਚਨ ਕਮਾ, ਵੀ ਜਿਹੜਾ ਵੀ ਤੇਰਾ ਕਿੱਤਾ, ਜੋ ਤੂੰ ਵੀ ਕਰ ਰਿਹਾ, ਇਹਦੇ ਰਾਹੀਂ ਹੀ ਉਹ ਪਰਮਾਤਮਾ ਦੇ ਸਰਗੁਣ ਰੂਪ ਦੀ ਸੇਵਾ ਕਰ। ਹੁਣ ਆ ਦੁਨੀਆਂ ਕੀ ਹੈ, ਜਗਤ ਕੀ ਹੈ? ਪਰਮਾਤਮਾ ਦਾ ਸਰਗੁਣ ਰੂਪ ਹੈ ਇਹ, ਨਿਰਗੁਣ ਆਪ ਸਰਗੁਣ ਭੀ ਉਹੀ, ਇਹਦੀ ਸੇਵਾ ਕਰ। ਹੁਣ ਵੈਦ ਸੁਜਾਨ ਚਲਾ ਗਿਆ ਗੁਰੂ ਜੀ ਤੋਂ ਉਪਦੇਸ਼ ਲੈ ਕੇ, ਤਾਂ ਦੋ ਕੰਮ ਕਰਦਾ, ਦਵਾਈ ਵੀ ਦਿੰਦਾ ਤੇ ਪਰਮਾਤਮਾ ਅੱਗੇ ਦੁਆ ਕਰਨ ਦਾ ਢੰਗ ਵੀ ਦੱਸਦਾ, ਕਹਿ ਦਿੰਦਾ ਵੀ ਮੇਰੀ ਦਵਾਈ ਚ ਕੁਝ ਨਹੀਂ, ਉਹਦੇ ਨਾਲ ਜੁੜੋ, ਉਹਦੀ ਬਾਣੀ ਪੜੋ, ਨਾਮ ਜਪੋ, ਉਹਨੇ ਕਿਰਪਾ ਕਰਨੀ ਹੈ ਤੁਹਾਡੇ ਤੇ। ਤਾਂ ਜਦੋਂ ਵੀ ਉਹ ਇਲਾਕੇ ਚੋਂ ਉੱਥੇ ਸਿੱਖ ਪਹੁੰਚਦੇ ਆ ਨਾ ਮਹਾਰਾਜ ਕੋਲ, ਕਹਿੰਦੇ ਪਾਤਸ਼ਾਹ ਵੀ ਸਾਡੇ ਇਲਾਕਾ ਹੀ ਧਾਰਤਾ ਤੁਸੀਂ ਤਾਂ। ਕਹਿੰਦੇ ਭਾਈ ਕਿਵੇਂ ਜੀ, ਤੁਸੀਂ ਤਾਂ ਇੱਕ ਫਰਿਸ਼ਤਾ ਹੀ ਭੇਜਤਾ ਸਾਡੇ ਇਲਾਕੇ ਵਿੱਚ, ਬੜੀ ਕਿਰਪਾ ਹੋ ਗਈ। ਤਾਂ ਸਤਿਗੁਰ ਤਰੁੱਠੇ, ਕਹਿੰਦੇ ਜਾਓ ਸਿੱਖੋ, ਮੇਰਾ ਸੁਨੇਹਾ ਦੇ ਦਿਓ ਵੈਦ ਸੁਜਾਨ ਨੂੰ ਵੀ ਆ ਦਿਨ ਆ ਸਮੇਂ ਮੈਂ ਉਹਦੇ ਘਰ ਚ ਆਵਾਂਗਾ ਤੇ ਪ੍ਰਸ਼ਾਦਾ ਪਾਣੀ ਵੀ ਛਕਾਂਗਾ, ਮੇਰਾ ਸੁਨੇਹਾ ਦੇ ਦਿਓ। ਜਦੋਂ ਸੁਨੇਹਾ ਮਿਲ ਗਿਆ ਤੇ ਹੁਣ ਸਿੱਖ ਜਿਹੜਾ ਹਰ ਵਕਤ ਗੁਰੂ ਦੀ ਵਡਿਆਈ ਵਿੱਚ ਜਿਉਂਦਾ, ਪਤਾ ਲੱਗਿਆ, ਬੜਾ ਖੁਸ਼ ਹੋਇਆ ਤੇ ਉਹ ਸੁਨੇਹੇ ਦਿੰਦਾ ਫਿਰਦਾ ਸਿੱਖਾਂ ਨੂੰ ਵੀ ਆਹ ਦਿਨ ਮੇਰੇ ਘਰ ਵਿੱਚ ਸੰਗਤ ਦਾ ਮੇਲਾ ਹੋਣਾ ਵੀ ਜ਼ਰੂਰ ਪਹੁੰਚਣਾ। ਕੀ ਹੋਇਆ? ਜਦੋਂ ਸਤਿਗੁਰੂ ਜੀ ਨੂੰ ਹੁਣ ਉਹ ਲੈਣ ਵਾਸਤੇ ਚੱਲਿਆ ਨਾ, ਉਹ ਦਿਨ ਆ ਗਿਆ, ਸਮਾਂ ਬਿਲਕੁਲ ਨੇੜੇ, ਨਾਲ ਕੁਝ ਸਿੱਖ ਲੈ ਲੇ, ਚਲੋ ਸਿੱਖੋ ਆਪਾਂ ਅੱਗੇ ਹੋ ਕੇ ਮਹਾਰਾਜ ਨੂੰ ਲੈ ਕੇ ਆਈ। ਇੰਨੇ ਨੂੰ ਇੱਕ ਮਾਈ ਆਈ ਬਜ਼ੁਰਗ, ਉਹ ਆ ਕੇ ਕਹਿਣ ਲੱਗੀ ਵੈਦ ਸੁਜਾਨ ਵੀ ਮੇਰੀ ਨੂੰਹ ਰਾਣੀ ਬਹੁਤ ਬਿਮਾਰ ਹੈ, ਨਿੱਕਾ ਜਿਹਾ ਬੱਚਾ ਉਹ ਵੀ ਤੜਫ ਰਿਹਾ, ਜੇ ਤੂੰ ਸਮੇਂ ਤੇ ਨਾ ਪਹੁੰਚਿਆ, ਇੰਜ ਜਾਪਦਾ ਵੀ ਕਿਤੇ ਉਹ ਦੋ ਜਾਨਾਂ ਚਲੀਆਂ ਨਾ ਜਾਣ, ਇੱਕ ਪਾਸੇ ਗੁਰੂ ਇੱਕ ਪਾਸੇ ਰੋਗੀ, ਹੁਣ ਸਿੱਖ ਜਾਵੇ ਕਿੱਧਰ, ਸਿੱਖ ਜਾਵੇ ਕਿੱਧਰ? ਇਹਨੇ ਗੁਰੂ ਦੇ ਅਸਲੀ ਦਰਸ਼ਨ ਕੀ ਨੇ, ਗੱਲ ਇੱਥੇ ਚੱਲ ਰਹੀ ਹੈ ਆਪਣੀ, ਅਸਲੀ ਦੀਦਾਰ ਕੀ ਨੇ ਗੁਰੂ ਦੇ? ਤਾਂ ਬੇਟਾ ਲੋ, ਤਾਂ ਹੁਣ ਇੱਕ ਪਾਸੇ ਬਜ਼ੁਰਗ ਮਾਈ, ਇੱਕ ਪਾਸੇ ਸਤਿਗੁਰੂ, ਤਾਂ ਉਹ ਵਕਤ ਵੈਦ ਸੁਜਾਨ ਉਹ ਮਾਈ ਦੇ ਨਾਲ ਗਿਆ, ਜਾ ਕੇ ਉਹਨੇ ਦਵਾਈ ਬੂਟੀ ਕੀਤੀ। ਜਦੋਂ ਵਾਪਸ ਮੁੜਿਆ ਆਉਂਦਾ ਨਾ, ਉਹਦੇ ਮਨ ਚ ਹੁਣ ਖਿਆਲ ਆ ਰਹੇ ਨੇ ਕਿ ਕਿਹੜਾ ਸੁਭਾਗਾ ਸਿੱਖ ਹੋਏਗਾ ਜਿਹਨੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੋਣੀ ਹੈ, ਪ੍ਰਸ਼ਾਦਾ ਪਾਣੀ ਛਕਾਇਆ ਹੋਣਾ, ਆਸਨ ਵਛਾਇਆ ਹੋਣਾ, ਬਿਠਾਇਆ ਹੋਣਾ, ਇਸ ਤਰ੍ਹਾਂ ਦੇ ਭਾਵ ਆ ਰਹੇ ਨੇ ਆਪਣੇ ਆਪ। ਹੁਣ ਜਦੋਂ ਸਾਹਮਣੇ ਵੈਦ ਸੁਜਾਨ ਆਇਆ, ਕਲਗੀਧਰ ਆਪ ਉੱਠੇ ਬਾਹਰ ਗਏ। ਦੇਖੋ, ਇੱਕ ਤਾਂ ਉਹ ਸਮਾਂ ਸੀ ਨਾ ਵੀ ਜਦੋਂ ਸਿੱਖ ਸੋਚਦਾ ਵੀ ਮੈਂ ਅੱਗੇ ਹੋਵਾਂ ਤੇ ਗੁਰੂ ਨੂੰ ਲੈ ਕੇ ਆਵਾਂ, ਪਰ ਹੁਣ ਕੀ ਹੋ ਗਿਆ, ਗੁਰੂ ਜੀ ਆਪ ਉੱਠੇ ਸਿੱਖ ਨੂੰ ਅੰਦਰ ਲਿਆ ਰਹੇ ਨੇ। ਜੋ ਕੰਮ ਬੈਦ ਸ਼ਾਹ ਨੇ ਕਰਨਾ ਸੀ ਉਹ ਕਲਗੀਧਰ ਪਾਤਸ਼ਾਹ ਕਰ ਰਹੇ ਨੇ। ਕਿਉਂ? ਉਹਦੀ ਕਰਨੀ ਵੇਖ ਕੇ, ਉਹਦਾ ਕਰਮ ਵੇਖ ਕੇ, ਉਹਦਾ ਜੀਵਨ ਵੇਖ ਕੇ। ਗੁਰੂ ਜੀ ਆਪ ਉੱਠੇ, ਬੈਦ ਸਜਾਣ ਨੂੰ ਅੱਗੇ ਹੋ ਕੇ ਗਲਵੱਕੜੀ ਚ ਲੈ ਕੇ ਮਿਲੇ ਤੇ ਉਧਰ ਪਿਆਰ ਦੇ ਹੰਝੂ ਟਪਕ ਰਹੇ ਨੇ ਬੈਦ ਸਜਾਣ ਦੇ। ਪਾਤਸ਼ਾਹ ਕਹਿੰਦੇ, ਬੈਦ ਸਜਾਣ ਬਸ ਇੱਕ ਗੱਲ ਦੱਸ ਵੀ ਜਦੋਂ ਦਵਾਈ ਬੂਟੀ ਕੀਤੀ ਸੀ, ਜਦੋਂ ਦਵਾਈ ਬੂਟੀ ਕੀਤੀ ਹੈ, ਮੂੰਹ ਚ ਦਵਾਈ ਪਾਈ ਹੈ, ਵੀ ਤੈਨੂੰ ਕੀ ਜਾਪਿਆ, ਕੀ ਜਾਪਿਆ ਤੈਨੂੰ? ਕਹਿੰਦਾ ਜੀ ਮੈਨੂੰ ਜਾਪਿਆ ਹੈ ਵੀ ਮੈਂ ਗੁਰੂ ਜੀ ਦੇ ਮੁੱਖ ਵਿੱਚ, ਗੁਰੂ ਜੀ ਦੇ ਮੁੱਖ ਵਿੱਚ ਹੀ ਪਾ ਰਿਹਾ, ਬਸ ਮੈਨੂੰ ਤਾਂ ਉਹਨਾਂ ਦੇ ਚਿਹਰੇ ਮੂਹਰੇ ਚੋਂ ਤੁਹਾਡਾ ਹੀ ਚਿਹਰਾ ਮੂਹਰਾ ਦਿਸਿਆ। ਕਹਿੰਦੇ ਆਹ ਮੇਰਾ ਅਸਲੀ ਦਰਸ਼ਨ ਹੈ, ਆਹ ਮੇਰਾ ਅਸਲੀ ਦਰਸ਼ਨ ਹੈ। ਇੱਕ ਤਾਂ ਜਾਗਤ ਦੀ ਸੇਵਾ, ਇੱਕ ਹਰ ਇੱਕ ਦੇ ਵਿੱਚੋਂ ਗੁਰੂ ਨੂੰ ਵੇਖ ਲੈਣਾ, ਹਰ ਇੱਕ ਦੇ ਵਿੱਚੋਂ ਗੁਰੂ ਨੂੰ ਵੇਖਣਾ। ਗੱਲ ਚੱਲ ਰਹੀ ਸੀ ਦਸਾਂ ਪਾਤਸ਼ਾਹੀਆਂ ਕੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ। ਦਰਸ਼ਨ ਦਾ ਭਾਵ ਕੀ ਹੈ? ਵਿਚਾਰਧਾਰਾ, ਉਪਦੇਸ਼। ਦਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਇੱਕ ਆ ਬਾਹਰੀ ਦਦਾਰੇ ਨੇ, ਪਰ ਇੱਥੋਂ ਅਸੀਂ ਅੱਗੇ ਵੀ ਚੱਲਣਾ, ਇਹਨਾਂ ਦਾ ਵੀ ਆਪਣਾ ਮਹਾਤਮਾ ਹੈ, ਇਹਨਾਂ ਨੂੰ ਰੱਦ ਨਹੀਂ ਕਰ ਸਕਦੇ ਅਸੀਂ। ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਦੀ ਉਸਤ ਪੜਾਂਗੇ ਤਾਂ ਉੱਥੇ ਭੱਟਾਂ ਨੇ ਵਚਨ ਕੀਤੇ, ਜਾਲਪਾ ਪਦਾਰਥ ਇਤੜੇ, ਜਾਲਪ ਭੱਟ ਕਹਿੰਦੇ ਨੇ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰ ਲਏ ਨਾ, ਬਾਹਰੀ ਦਰਸ਼ਨ, ਉਹ ਜੋ ਵੀ ਆਪਣੀ ਮੰਗ ਲੈ ਕੇ ਆਇਆ ਉਹ ਮੰਗ ਉਹਦੀ ਪੂਰੀ ਹੋ ਗਈ। ਆਹ ਦਰਸ਼ਨਾਂ ਦਾ ਵੀ, ਆਹ ਦਦਾਰਿਆਂ ਦਾ ਵੀ ਫਲ ਹੈ, ਪਰ ਅਸੀਂ ਇਹ ਤੋਂ ਅੱਗੇ ਵੀ ਚੱਲਣਾ। ਦੋ ਚੀਜ਼ਾਂ ਹੋ ਗਈਆਂ ਨਾ। ਹੁਣ ਆਮ ਕਰਕੇ ਅਸੀਂ ਕਈ ਵਾਰੀ ਇੱਕ ਚੀਜ਼ ਨੂੰ ਕੱਟ ਜਾਂਦੇ ਹਾਂ, ਇੱਕ ਨੂੰ ਸਿੱਧ ਕਰਨ ਵਾਸਤੇ ਇੱਕ ਨੂੰ ਕੱਟ ਜਾਂਦੇ ਹਾਂ। ਨਹੀਂ, ਦੋਵੇਂ ਚੀਜ਼ਾਂ ਬਰਾਬਰ ਨੇ, ਇਹਨਾਂ ਦਾ ਵੀ ਮਹਾਤਮਾ ਹੈ, ਪਰ ਇੱਥੇ ਨਹੀਂ ਰੁਕਣਾ, ਇਹ ਤੋਂ ਅੱਗੇ ਚੱਲਣਾ। ਅੱਗੇ ਕਿਵੇਂ ਚੱਲਿਆ ਜਾਏਗਾ? ਗੁਰਬਾਣੀ ਰਾਹੀਂ ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੀ ਵਿਚਾਰ ਵਿੱਚੋਂ ਗੁਰੂ ਨੂੰ ਵੇਖਣਾ। ਤਾਂ ਉਹ ਵਕਤ ਜਿਹੜੇ ਸਿੱਧ ਜੋਗੀ ਨੇ ਉਹ ਵਿਚਾਰ ਰਹੇ ਨੇ, ਸਿੱਧੀ ਮਣੀ ਵਿਚਾਰਿਆ ਕਿਵ ਦਰਸ਼ਨ ਇਹ ਲੇਵੈ ਬਾਲਾ, ਵੀ ਸਾਡੀ ਵਿਚਾਰ, ਸਾਡਾ ਉਪਦੇਸ਼, ਸਾਡਾ ਗਿਆਨ ਇਹ ਬਾਲਾ ਨਾਨਕ ਕਿਵੇਂ ਲੈ ਲਵੇ? ਕਿਉਂ? ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ। ਜਿਹੜਾ ਬੰਦਾ ਹੈ ਨਾ, ਇਹ ਧੜੇ ਚ ਜਿਉਂਦਾ, ਧੜੇ ਚ ਜਿਉਂਦੇ ਹਾਂ ਅਸੀਂ। ਅਸੀਂ ਜਿੱਥੇ ਵੀ ਜਾਈਏ ਇੱਕ ਆਪਣਾ ਧੜਾ ਬੁਲਾ ਲੈਂਦੇ ਹਾਂ। ਜਿਵੇਂ ਕਿ ਦੋ ਖਿਡਾਰੀ ਖੇਡ ਰਹੇ ਨੇ, ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ ਸਮਝਣ ਵਾਸਤੇ, ਤਾਂ ਸਾਡੀ ਮਨੋਵਿਰਤੀ ਇੱਕ ਦੇ ਪੱਖ ਚ ਹੋ ਜਾਂਦੀ ਹੈ ਵੀ ਹਾਂ ਆਹ ਜਿੱਤਣਾ ਚਾਹੀਦਾ ਇੱਧਰਲਾ, ਇੱਕ ਦੇ ਪੱਖ ਵਿੱਚ ਅਸੀਂ ਖੜ ਜਾਣ, ਖੜਦੇ ਨਹੀਂ। ਲੋਕ ਉਹਨਾਂ ਲਈ ਅਰਦਾਸਾਂ ਕਰਦੇ ਵੀ ਵੇਖੇ ਨੇ ਵੀ ਬਸ ਆਹੀ ਜਿੱਤਣਾ ਚਾਹੀਦਾ, ਇਹ ਕੀ ਹੈ ਧੜਾ? ਤਾਂ ਉਹ ਵਕਤ ਜਿਹੜੇ ਜੋਗੀ ਸੀ ਉਹ ਵੀ ਕਹਿ ਰਹੇ ਨੇ ਵੀ ਸਾਡੇ ਧੜੇ ਚ ਕਿਵੇਂ ਆਵੇ? ਤੇ ਆਹੀ ਸਾਡੀ ਅੱਜ ਕੌਮ ਦੀ ਤਰਾਸਦੀ ਹੈ। ਮਾਫ ਕਰ ਦਿਓ, ਦੋ ਸ਼ਬਦ ਨੇ, ਇੱਕ ਧਰਮ ਇੱਕ ਧੜਾ। ਅਸੀਂ ਧਰਮ ਵਿੱਚ ਜਿਉਣਾ, ਜਥੇਬੰਦੀਆਂ ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦੀਆਂ ਸਾਰੀ ਮੁਬਾਰਕ ਨੇ, ਜਿੱਥੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਹੈ, ਕੌਮੀ ਗੱਲ ਹੈ। ਜਿੰਨੀਆਂ ਮਰਜ਼ੀ ਜਥੇਬੰਦੀਆਂ ਹੋਣ, ਸੰਪਰਦਾਵਾਂ ਹੋਣ, ਸਾਰੀਆਂ ਮੁਬਾਰਕ, ਪਰ ਪੰਥ ਇੱਕ ਹੋਵੇ, ਪੰਥ ਇੱਕ ਹੋਵੇ, ਸਾਡੀ ਸੋਚ ਪੰਥਕ ਹੋਵੇ। ਜਥੇਬੰਦੀ ਜਿੰਨੀ ਮਰਜ਼ੀ ਹੋਣ, ਸੰਪਰਦਾਵਾਂ ਜਿੰਨੀਆਂ ਮਰਜ਼ੀ ਹੋਣ, ਆਪੋ ਆਪਣੇ ਖੇਤਰ ਵਿੱਚ ਕੰਮ ਕਰਨ, ਕੋਈ ਕਿਸੇ ਪੱਖ ਵਿੱਚ, ਕੋਈ ਕਿਸੇ ਪੱਖ, ਕੋਈ ਕਿਸੇ ਪੱਖ ਵਿੱਚ ਆਪਣੇ ਕੰਮ ਕਰੀ ਜਾਣ, ਪਰ ਪੰਥਕ ਹੋਣ, ਉਹਨਾਂ ਦੀ ਜਿਹੜੀ ਸੋਚ ਹੋਵੇ ਉਹ ਪੰਥਕ ਹੋਵੇ। ਤਾਂ ਉਹ ਵਕਤ ਜਿਹੜੇ ਜੋਗੀ ਨੇ ਉਹ ਵੀ ਸੋਚ ਰਹੇ ਨੇ, ਇਹ ਨਾਨਕ ਜਿਹੜਾ ਸਾਡੇ ਸਾਹਮਣੇ ਇੱਕ ਬੱਚਾ ਹੈ, ਬਾਲਾ ਕਹਿ ਰਹੇ ਨੇ ਉਹ, ਸਿੱਧੀ ਮਣੀ ਵਿਚਾਰਿਆ ਕਿਵ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ। ਕਿਉਂ? ਇਹਨਾਂ ਕੋਲ ਤਰੀਕਾ ਹੈ ਆਪਣੀ ਗੱਲ ਰੱਖਣ ਦਾ, ਪ੍ਰਚਾਰ ਕਰਨ ਦਾ, ਇਹਨਾਂ ਕੋਲ ਢੰਗ ਹੈ, ਵਿਲੱਖਣ ਢੰਗ ਹੈ ਇਹਨਾਂ ਕੋਲ, ਇਹ ਬੜੇ ਸਹਿਜ ਵਿੱਚ ਨੇ, ਬੜੇ ਆਨੰਦ ਵਿੱਚ ਨੇ, ਬੜੇ ਟਿਕਾਅ ਵਿੱਚ ਨੇ। ਜੇ ਇਹ ਸਾਡੇ ਧੜੇ ਵਿੱਚ ਆ ਜੇ, ਸਾਡਾ ਬਣ ਜੇ, ਤਾਂ ਸਾਡਾ ਯੋਗ ਮਤ ਨਾ ਚੁਤਰਫੇ ਫੈਲ ਜੇ, ਜੈ ਜੈਕਾਰ ਹੋ ਜੇ ਸਾਡੀ। ਫਿਰ ਉਹ ਪੁੱਛਦੇ ਨੇ ਗੁਰੂ ਨਾਨਕ ਮਹਾਰਾਜ ਨੂੰ, ਆਪਾਂ ਜਪਜੀ ਸਾਹਿਬ ਦੀ ਬਾਣੀ ਵੀ ਨਾਲ ਲੈ ਕੇ ਚੱਲਣੀ ਹੈ, ਉਹ ਕਹਿੰਦੇ ਵੀ ਤੁਹਾਡਾ ਧੜਾ ਕਿਹੜਾ? ਉਹ ਵਕਤ ਨਾ 12 ਪੰਥ ਸੀ ਯੋਗੀਆਂ ਦੇ, 12 ਪੰਥ, 12 ਸੰਪਰਦਾਵਾਂ ਯੋਗੀਆਂ ਦੇ ਚੱਲਦੀਆਂ ਸੀ, ਤੁਹਾਡੀ ਕਿਹੜੀ ਹੈ? ਜਿਹੜਾ ਆਈ ਪੰਥ ਸੀ ਉਹ ਸਾਰਿਆਂ ਤੋਂ ਉੱਚਾ ਸੀ, ਆਈ ਪੰਥੀ ਸਗਲ ਜਮਾਤੀ, ਮਨਜੀਤ ਹੈ ਜਗਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਰ ਅਨਾਦ ਅਨਹਤ, ਜੁਗ ਜੁਗ ਇੱਕ ਵੇਸ। ਪਹਿਲਾ ਸਵਾਲ ਕੀਤਾ ਤੁਹਾਡਾ ਧੜਾ ਕੀ ਹੈ, ਦੂਜਾ ਸਵਾਲ ਕੀਤਾ ਤੁਸੀਂ ਕਿਹੜੇ ਧੜੇ ਨੂੰ ਨਿਉਂਦੇ ਹੋ, ਤੇ ਜਦੋਂ ਮਹਾਰਾਜ ਨੇ ਕਿਹਾ ਵੀ ਮੈਂ ਆਈ ਪੰਥ ਦਾ, ਕਹਿੰਦੇ ਤੇਰਾ ਆਈ ਪੰਥ ਕਿਹੜਾ ਹੈ? ਮੇਰਾ ਆਈ ਪੰਥ ਤਾਂ ਉਹ ਹੈ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਆਈ ਪੰਥੀ ਸਗਲ ਜਮਾਤੀ, ਸਾਰਾ ਸੰਸਾਰ ਹੀ ਆਪਣੇ। ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਇੱਕ ਵਾਸਤੇ ਨਹੀਂ। ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੇਵਲ ਤੇ ਕੇਵਲ ਸਿੱਖਾਂ ਦੇ ਗੁਰੂ ਨੇ, ਨਹੀਂ ਨਹੀਂ, ਇਹ ਗੁਰੂ ਦੀ ਵਡਿਆਈ ਨੂੰ ਛੋਟਾ ਕਰਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਾਂ ਪੂਰੀ ਕਾਇਨਾਤ ਦੇ ਗੁਰੂ ਨੇ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਹਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਸਾਰਿਆਂ ਦੇ ਨੇ। ਉਹਨਾਂ ਦਾ ਉਪਦੇਸ਼ ਇਸਲਾਮ ਵਾਸਤੇ ਵੀ ਹੈ, ਹਿੰਦੂ ਵਾਸਤੇ ਵੀ ਆ, ਯੋਗੀਆਂ ਨੂੰ ਵੀ ਉਪਦੇਸ਼ ਦਿੱਤਾ ਮਹਾਰਾਜ ਨੇ, ਯੋਗੀਆਂ ਨੂੰ ਵੀ ਉਪਦੇਸ਼ ਦਿੱਤਾ, ਤਾਂ ਹਿੰਦੂਆਂ ਨੂੰ ਵੀ ਉਪਦੇਸ਼ ਦਿੱਤਾ। ਉਹ ਵਕਤ ਜਿੰਨੇ ਵੀ ਜ਼ਿਆਦਾ ਸਿੱਖ ਗੁਰੂ ਨਾਨਕ ਮਹਾਰਾਜ ਦੇ ਬਣੇ, ਉਹ ਜ਼ਿਆਦਾਤਰ ਸਨਾਤਨ ਮਤ ਵਿੱਚੋਂ ਆਏ ਸੀ, ਹਿੰਦੂਆਂ ਵਿੱਚੋਂ ਆਏ ਸੀ ਉਹ ਵਕਤ। ਤਾਂ ਗੁਰੂ ਮਹਾਰਾਜ ਦਾ ਉਪਦੇਸ਼ ਤਾਂ ਸਾਰਿਆਂ ਵਾਸਤੇ ਸਾਂਝਾ ਹੈ। ਮਹਾਰਾਜ ਕਹਿੰਦੇ ਆਈ ਪੰਥ ਦਾ, ਪਰ ਆਈ ਪੰਥ ਉਹ ਨਹੀਂ ਜਿਹੜਾ ਤੁਸੀਂ ਮੰਨਦੇ ਹੋ, ਨਹੀਂ ਨਹੀਂ, ਮੇਰਾ ਆਈ ਪੰਥ ਉਹ ਹੈ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ, ਆਈ ਪੰਥੀ ਸਗਲ ਜਮਾਤੀ। ਫਿਰ ਤੁਸੀਂ ਕਹਿੰਦੇ ਹੋ ਵੀ ਧਤੂਰਾ ਖਾ ਲਓ, ਸਿਰ ਚ ਸਵਾਹ ਪਾ ਲਓ, ਜੜਾਵਾਂ ਵਧਾ ਲਓ, ਆਸਣ ਲਾ ਲਓ, ਆ ਸਰੀਰ ਦੀਆਂ ਜਿੰਨੀਆਂ ਵੀ ਅੰਦਰਲੀਆਂ ਨਾੜੀਆਂ ਨੇ ਉਹਨਾਂ ਦਾ ਭੇਦ ਲੈ ਲਓ, ਬਸ ਇਹੀ ਯੋਗ ਮਤ ਹੈ। ਕਹਿੰਦੇ ਮੇਰਾ ਜਿਹੜਾ ਆਈ ਪੰਥ ਹੈ ਉਹ ਇਹ ਕਹਿੰਦਾ ਵੀ ਮਨ ਦੇ ਉੱਪਰ ਫਤਿਹ ਪਾਓ, ਮਨ ਜੀਤੈ ਜਗਜੀਤ। ਫਿਰ ਕਹਿੰਦੇ ਵੀ ਤੁਹਾਡੀ ਨਮਸਕਾਰ ਕਿਹੜੇ ਪੰਥ ਨੂੰ ਹੈ, ਕਿਹੜੇ ਧੜੇ ਨੂੰ ਮੰਨਦੇ ਹੋ ਤੁਸੀਂ? ਪਾਤਸ਼ਾਹ ਜੀ ਕਹਿੰਦੇ ਵੀ ਮੇਰੀ ਜਿਹੜੀ ਨਮਸਕਾਰ ਹੈ ਨਾ, ਆਦੇਸ਼, ਆਦੇਸ਼ ਨਮਸਕਾਰ ਨੂੰ ਕਹਿੰਦੇ ਆ, ਤਿਸੈ ਆਦੇਸ਼, ਮੇਰੀ ਨਮਸਕਾਰ ਉਹ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਹੈ। ਕਹਿੰਦੇ ਉਹ ਕੌਣ ਹੈ? ਅਸੀਂ ਤਾਂ ਗੋਰਖ ਨੂੰ ਸਾਰਾ ਕੁਝ ਮੰਨਦੇ ਹਾਂ। ਫਿਰ ਮਹਾਰਾਜ ਕਹਿੰਦੇ ਆਦ ਜਿਹੜਾ ਸੰਸਾਰ ਦਾ ਮੁੱਢ ਹੈ, ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਜਿਹੜਾ ਕਦੀ ਨਹੀਂ ਬਦਲਦਾ, ਮੈਂ ਉਹਦੇ ਅੱਗੇ ਨੀਵਾਂ ਹੁੰਦਾ, ਉਹਦੇ ਅੱਗੇ ਝੁਕਦਾ। ਫਿਰ ਉਹ ਵਕਤ ਯੋਗੀਆਂ ਨੇ ਸਿੱਧਾ ਨੇ ਅਗਲਾ ਦਾ ਖੇਡਿਆ, ਕਹਿੰਦੇ ਵੀ ਇਹ ਨਾਨਕ ਗ੍ਰਿਸਤੀ ਹੈ, ਬੰਦੇ ਦੀਆਂ ਤਿੰਨ ਕਮਜ਼ੋਰੀਆਂ ਨੇ, ਪਹਿਲੀ ਦਾਮ ਦੀ, ਦੂਸਰੀ ਕਾਮ ਦੀ, ਤੀਸਰੀ ਨਾਮ ਦੀ। ਧਿਆਨ ਦਿਓ, ਬੰਦੇ ਦੀਆਂ ਤਿੰਨ ਵੱਡੀਆਂ ਕਮਜ਼ੋਰੀਆਂ ਨੇ, ਪਹਿਲੀ ਦਾਮ ਦੀ, ਪੈਸੇ ਪਿੱਛੇ ਮਨੁੱਖ ਬਹੁਤ ਕੁਝ ਕਰ ਲੈਂਦਾ, ਪੈਸੇ ਪਿੱਛੇ ਆਪਣੀ ਜ਼ਮੀਰ ਵੇਚ ਦਿੰਦਾ, ਪੈਸੇ ਦੇ ਲਈ ਸਮਝੌਤੇ ਕਰ ਲੈਂਦਾ, ਬੜਾ ਕੁਝ ਹੁੰਦਾ। ਦੂਸਰਾ ਕਾਮ, ਵਿਕਾਰ ਵਿੱਚ ਪੈ ਕੇ, ਵਾਸ਼ਨਾ ਵਿੱਚ ਪੈ ਕੇ। ਤੀਸਰਾ ਹੈ ਨਾਮ, ਆਪਣਾ ਨਾਮ ਕਮਾਉਣ ਲਈ, ਨਾਮ ਉੱਚਾ ਕਰਨ ਲਈ ਮਨੁੱਖ ਬਹੁਤ ਕੁਝ ਕਰਦਾ। ਤੇ ਸਤਿਗੁਰੂ ਜੀ ਨੇ ਇਹ ਤਿੰਨਾਂ ਕਮਜ਼ੋਰੀਆਂ ਦਾ ਹੱਲ ਗੁਰਸਿੱਖ ਨੂੰ ਦੱਸਿਆ, ਦਾਮ, ਫਿਰ ਕਾਮ ਤੇ ਤੀਸਰਾ ਨਾਮ। ਕੀ ਕਿਹਾ? ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ। ਜਿੱਥੇ ਕਾਮ ਦੀ ਗੱਲ ਆਈ ਉੱਥੇ ਸਤਿਗੁਰੂ ਜੀ ਨੇ ਸਾਨੂੰ ਸੱਚਾ ਆਚਰਣ ਦਿੱਤਾ, ਉੱਚਾ ਸੁੱਚਾ ਇਖਲਾਕ ਦਿੱਤਾ, ਕਰੈਕਟਰ ਦਿੱਤਾ। ਜਿੱਥੇ ਦਾਮ ਦੀ ਗੱਲ ਆਈ ਉੱਥੇ ਸਾਡੀ ਝੋਲੀ ਵਿੱਚ ਸੰਤੋਖ ਪਾਤਾ, ਸੰਤੋਖ ਦਾ ਉਪਦੇਸ਼ ਦਿੱਤਾ। ਤੇ ਜਿੱਥੇ ਨਾਮ ਦੀ ਗੱਲ ਆਈ ਉੱਥੇ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ,
ਤੂੰ ਆਪਣਾ ਨਾਮ ਉੱਚਾ ਨਾ ਕਰ, ਤੂੰ ਹਰ ਵਕਤ ਗੁਰੂ ਦਾ ਨਾਮ ਉੱਚਾ ਕਰ, ਪਰਮਾਤਮਾ ਦਾ ਨਾਮ ਉੱਚਾ ਕਰ, ਤੇਰਾ ਨਾਮ ਆਪਣੇ ਆਪ ਹੀ ਉੱਚਾ ਹੋ ਜੂ। ਅਸੀਂ ਕੀ ਕਰਦੇ ਹਾਂ, ਜੋ ਵੀ ਸਾਨੂੰ ਪ੍ਰਾਪਤ ਹੋਇਆ ਉਹਦੇ ਉੱਪਰ ਆਪਣੇ ਨਾਮ ਦੀ ਮੋਹਰ ਲਾਤੀ, ਆਪਣੇ ਸਾਈਨ ਕਰ ਦੇਣਾ ਅਸੀਂ ਮੇਰਾ। ਪਰ ਗੁਰਮੁਖ ਕੀ ਕਹਿੰਦਾ, ਗੁਰਮੁਖ ਕੀ ਕਹਿੰਦਾ, ਨਹੀਂ ਸਤਿਗੁਰ ਮੇਰਾ ਨਹੀਂ ਇਹ ਤੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੁਛ ਸੌਂਪਦੇ ਕਿਆ ਲਾਗੈ ਮੇਰਾ, ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੈ ਮੇਰਾ। ਉਹ ਆਪਣਾ ਨਾਮ ਅੱਗੇ ਨਹੀਂ ਕਰਦਾ, ਨਹੀਂ ਨਹੀਂ ਉਹ ਹਰ ਵਕਤ ਆਪਣੇ ਗੁਰੂ ਨੂੰ ਅੱਗੇ ਰੱਖਦਾ। ਇਹ ਜੀ ਮੇਰੇ ਤੇ ਕਲਗੀਧਰ ਦੀ ਕਿਰਪਾ, ਮੇਰੇ ਗੁਰੂ ਨਾਨਕ ਦੀ ਕਿਰਪਾ, ਮੇਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ, ਉਹਦੀ ਸੋਚ ਵਿੱਚ ਇਹ ਕੁਝ ਹੈ। ਇਹ ਤਿੰਨ ਕਮਜ਼ੋਰੀਆਂ ਨੂੰ ਸਤਿਗੁਰੂ ਜੀ ਨੇ ਦੂਰ ਕੀਤਾ, ਜਿੱਥੇ ਕਾਮ ਦੀ ਗੱਲ ਸੀ ਉੱਥੇ ਸੱਚਾ ਸੁੱਚਾ ਇਖਲਾਕ ਦਿੱਤਾ, ਜਿੱਥੇ ਦਾਮ ਦੀ ਗੱਲ ਸੀ ਸਿੱਖ ਦੀ ਝੋਲੀ ਵਿੱਚ ਸੰਤੋਖ ਪਾਤਾ, ਤੇ ਜਿੱਥੇ ਨਾਮ ਦੀ ਗੱਲ ਸੀ ਪਾਤਸ਼ਾਹ ਜੀ ਨੇ ਉੱਥੇ ਅੰਮ੍ਰਿਤ ਨਾਮ ਦੀ ਗੱਲ ਕੀਤੀ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ। ਤਾਂ ਉਹ ਵਕਤ ਕਹਿੰਦੇ ਵੀ ਇਹ ਜਿਹੜਾ ਨਾਨਕ ਹੈ ਗ੍ਰਿਸਤੀ ਹੈ, ਤੇ ਗ੍ਰਿਸਤੀ ਬੰਦੇ ਨੂੰ ਮਾਇਆ ਦੀ ਲੋੜ ਹੁੰਦੀ ਹੈ, ਪਦਾਰਥ ਦੀ ਲੋੜ ਹੁੰਦੀ ਹੈ। ਐਂ ਕਰੋ ਵੀ ਇੱਥੇ ਹੁਣ ਇੱਕ ਕੌਤਕ ਰਚੋ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ। ਇੱਕ ਖੱਪਰ ਫੜਾਤਾ, ਇੱਕ ਖੱਪਰ ਫੜਾਇਆ ਗੁਰੂ ਨਾਨਕ ਮਹਾਰਾਜ ਨੂੰ, ਕਹਿੰਦੇ ਨਾਨਕ ਜੀ ਐਂ ਕਰੋ ਵੀ ਜਾਓ, ਉਹ ਸਾਹਮਣੇ ਸਰੋਵਰ ਹੈ ਤਲਾਬ ਹੈ ਉਹਦੇ ਵਿੱਚੋਂ ਪਾਣੀ ਭਰ ਕੇ ਲੈ ਕੇ ਆਓ। ਤਾਂ ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਚੱਲੇ ਨਾ, ਉਹ ਸਿੱਧ ਯੋਗੀ ਸੋਚਦੇ ਨੇ ਵੀ ਜਦੋਂ ਇਹਨੇ ਵਾਪਸ ਆਉਣਾ, ਨਾਲੇ ਤਾਂ ਖੱਪਰ ਹੀਰੇ ਮੋਤਿਆਂ ਦਾ ਭਰਿਆ ਹੋਣਾ, ਜਿਹੜੇ ਦੇ ਚੋਲੇ ਦੇ ਖੀਸੇ ਨੇ ਉਹ ਵੀ ਭਰੇ ਹੋਣੇ ਆ, ਤੇ ਐਨ ਬਸ ਡਿੱਗਦੇ ਆਉਣੇ ਆ ਮੋਤੀ ਬਾਹਰ, ਉਹਨਾਂ ਦੀ ਸੋਚ ਇਹ ਸੀ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇ ਭਾਰੀ ਭਰ ਲੇਵਣ ਉੱਠ ਚਾਲਾ, ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ ਵਾਪਸ ਮੁੜੇ ਆਏ, ਕਹਿੰਦੇ ਨਾਨਕ ਜੀ ਵੀ ਆ ਗਏ? ਪਾਤਸ਼ਾਹ ਕਹਿੰਦੇ ਹਾਂ ਆ ਗਏ, ਤੁਹਾਨੂੰ ਭੇਜਿਆ ਸੀ ਖੱਪਰ ਦੇ ਕੇ। ਕਹਿੰਦੇ ਹਾਂ ਵੀ ਜੋ ਕੁਝ ਤੁਸੀਂ ਮੰਗਾਇਆ ਸੀ ਨਾ ਉਹ ਉੱਥੇ ਹੈ ਨਹੀਂ, ਤੁਸੀਂ ਮੰਗਾਇਆ ਸੀ ਪਾਣੀ ਵੀ ਪਾਣੀ ਭਰ ਕੇ ਲੈ ਕੇ ਆ, ਪਰ ਉੱਥੇ ਪਾਣੀ ਨਹੀਂ। ਕਹਿੰਦੇ ਵੀ ਉੱਥੇ ਮੋਤੀ ਸੀ ਮਾਨਕ ਹੀਰੇ। ਪਾਤਸ਼ਾਹ ਜੀ ਕਹਿੰਦੇ ਤੁਸੀਂ ਤਾਂ ਪਾਣੀ ਮੰਗਾਇਆ ਸੀ ਨਾ ਮੇਰੇ ਕੋਲੋਂ, ਦੂਜੀ ਗੱਲ ਕਹਿੰਦੇ ਤੁਸੀਂ ਕਾਹਦੇ ਜੋਗੀ ਹੋ, ਤੁਸੀਂ ਕਾਹਦੇ ਜੋਗੀ ਹੋ ਜੋ ਅਜੇ ਤੱਕ ਹੀਰੇ ਮੋਤੀਆਂ ਤੱਕ ਹੀ ਖੜੇ ਹੋ, ਕਾਹਦੇ ਜੋਗੀ ਹੋ ਤੁਸੀਂ? ਘਰ ਬਾਰ ਛੱਡਣ ਦਾ ਕੀ ਫਾਇਦਾ ਹੋਇਆ? ਇਹ ਚੀਜ਼ਾਂ ਨੂੰ ਤਾਂ ਛੱਡ ਕੇ ਆਇਓ, ਘਰ ਵਿੱਚ ਮਹਿਲ ਮਾੜੀਆਂ ਨੂੰ ਤਾਂ ਛੱਡ ਕੇ ਆਇਓ, ਹੀਰੇ ਮੋਤੀ ਛੱਡ ਕੇ ਆਇਓ, ਜੇ ਇੰਨੀਆਂ ਸਮਾਧੀਆਂ ਲਾ ਕੇ ਜੜਾਵਾਂ ਵਧਾ ਕੇ ਸਵਾਹ ਪਾ ਕੇ ਕੰਨ ਪੜਾ ਕੇ ਉਹ ਇੱਥੇ ਤੱਕ ਹੀ ਸੁਰਤ ਖੜੀ ਹੈ ਤੁਹਾਡੀ ਅਜੇ ਤੱਕ, ਇਹਦੇ ਵਿੱਚ ਫਰਕ ਹੈ ਤਾਂ ਫਿਰ ਕੀ ਫਾਇਦਾ ਹੋਇਆ? ਪੜੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਚਨ, ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ। ਸਾਡੇ ਘਰ ਵਿੱਚ ਉਹ ਪੁਰਖ ਸਿਰਜਿਆ ਗੁਰੂ ਸਾਹਿਬਾਨਾਂ ਨੇ ਜਿਹਦੇ ਲਈ ਮਿੱਟੀ ਤੇ ਸੋਨਾ ਬਰਾਬਰ ਹੈ, ਮਿੱਟੀ ਤੇ ਸੋਨਾ ਬਰਾਬਰ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮੰਨੈ। ਮਿੱਟੀ ਸੋਨੇ ਬਰਾਬਰ ਤੇ ਸੋਨਾ ਮਿੱਟੀ ਬਰਾਬਰ। ਕੇਵਲ ਇਹੀ ਨਹੀਂ ਕਹਿਣਾ ਕਿ ਸੋਨਾ ਮਿੱਟੀ ਬਰਾਬਰ ਨਹੀਂ, ਮਿੱਟੀ ਵੀ ਸੋਨੇ ਬਰਾਬਰ, ਮਿੱਟੀ ਵੀ ਸੋਨੇ ਬਰਾਬਰ ਹੈ ਉਹਨਾਂ ਲਈ, ਕੋਈ ਫਰਕ ਨਹੀਂ। ਤੇ ਗੁਰੂ ਨਾਨਕ ਮਹਾਰਾਜ ਨੇ ਕੀ ਕਿਹਾ, ਜੇ ਇੱਥੇ ਤੱਕ ਹੀ ਖੜੇ ਹੋ ਤਾਂ ਫਿਰ ਇਹ ਤਾਂ ਇੱਕ ਵਪਾਰੀ ਬਿਰਤੀ ਹੈ ਤੁਹਾਡੀ, ਜੋ ਬਿਰਤੀ ਵਪਾਰੀਆਂ ਦੀ ਹੈ ਉਹੀ ਬਿਰਤੀ ਤੁਹਾਡੇ ਧਰਮੀਆਂ ਦੀ ਹੈ, ਕੀ ਮਿਲਿਆ ਇੰਨਾ ਕੁਝ ਕਰਕੇ? ਜੋ ਆਹ ਸਵਾਲ ਗੁਰੂ ਨਾਨਕ ਮਹਾਰਾਜ ਨੇ ਉਠਾਇਆ ਨਾ, ਉਹ ਅੰਦਰ ਤੱਕ ਝੰਜੋੜੇ ਗਏ। ਸਤਿਗੁਰ ਪੁਰਖ ਆਗਾਧ ਬੋਧ, ਕਿਹੜਾ ਝੱਲੇ ਗੁਰੂ ਕੀ ਝਾਲਾ। ਕਿਹੜਾ ਝਾਲ ਝੱਲੇ ਗੁਰੂ ਦੀ? ਹੁਣ ਹਾਰ ਗਏ ਗੁਰੂ ਨਾਨਕ ਮਹਾਰਾਜ ਦੇ ਅੱਗੇ, ਫਿਰ ਹੱਥ ਜੋੜ ਕੇ ਬਹਿ ਗਏ। ਕਹਿੰਦੇ ਜੀ ਫਿਰ ਕਿਰਪਾ ਕਰੋ, ਉਪਦੇਸ਼ ਦਿਓ, ਕੀ ਕਹਿਣਾ ਚਾਹੁੰਦੇ ਹੋ ਤੁਸੀਂ?
ਕਲਯੁਗ ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਪਾਤਸ਼ਾਹ ਜੀ ਕਹਿਣ ਲੱਗੇ, ਸਿੱਧੋ ਜੋਗੀਓ, ਜੇ ਆ ਜੀਵਨ ਸਫਲਾ ਕਰਨਾ ਨਾ ਤਾਂ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੁੜੋ। ਕਹਿੰਦੇ ਜੀ ਜੁੜੀਏ ਕਿਵੇਂ, ਅਸੀਂ ਤਾਂ ਇੱਥੇ ਬਹਿ ਗਏ। ਕਹਿੰਦੇ ਹੇਠਾਂ ਉਤਰ ਕੇ ਆਓ ਪਹਿਲਾਂ ਤਾਂ। ਉਹਨਾਂ ਨੂੰ ਪਹਾੜਾਂ ਦੀਆਂ ਕੰਧਰਾਂ ਚੋਂ ਲਾਇਆ ਮਹਾਰਾਜ ਨੇ, ਉਹਨਾਂ ਨੂੰ ਹੇਠਾਂ ਲਿਆਂਦਾ ਤੇ ਫਿਰ ਸੰਸਾਰ ਵਿੱਚ, ਪਰਿਵਾਰ ਵਿੱਚ, ਮਾਇਆ ਪਦਾਰਥ ਵਿੱਚ ਵਿਚਰਨ ਦਾ ਉਹਨਾਂ ਨੂੰ ਤਰੀਕਾ ਦੱਸਿਆ ਵੀ ਰਹਿਣਾ ਵਿੱਚ ਹੈ ਪਦਾਰਥ ਦੇ, ਮਾਇਆ ਦੇ, ਪਰ ਨਾਮ ਨਾਲ ਜੁੜ ਕੇ ਰਹਿਣਾ। ਇਹਦੇ ਨਾਲ ਕੀ ਹੋਵੇਗਾ, ਪਦਾਰਥ ਤੁਹਾਡੇ ਮਨ ਤੇ ਪ੍ਰਭਾਵ ਨਹੀਂ ਪਾਵੇਗਾ। ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਕਾਗਜ਼ ਜਦੋਂ ਤੁਸੀਂ ਸਿੱਧਾ ਪਾਣੀ ਵਿੱਚ ਪਾਓਗੇ ਨਾ, ਉਹਨੇ ਗਲ ਜਾਣਾ, ਕਾਗਜ਼ ਗਲ ਜਾਂਦਾ। ਪਰ ਜਦੋਂ ਉਸੇ ਕਾਗਜ਼ ਨੂੰ ਘਿਓ ਵਿੱਚ ਜਾਂ ਤੇਲ ਵਿੱਚ ਪੂਰਾ ਭਿਉਂ ਕੇ ਲੱਥ ਪੱਤ ਕਰਕੇ ਤੁਸੀਂ ਪਾਣੀ ਚ ਪਾਓਗੇ, ਉਹ ਕਾਗਜ਼ ਦਾ ਕੁਝ ਨਹੀਂ ਵਿਗੜੇਗਾ। ਦੂਜੀ ਬੇਨਤੀ, ਇੱਕ ਉਹ ਮਨੁੱਖ ਹੈ, ਉਹਨੇ ਨਦੀ ਵੇਖੀ, ਦਰਿਆ ਵੇਖਿਆ, ਨਹਿਰ ਵੇਖੀ, ਉਹ ਚਾਹੁੰਦਾ ਮੈਂ ਪਾਣੀ ਦੇ ਵਿੱਚ ਜਾਵਾਂ, ਇਹ ਦਰਿਆ ਦੇ, ਨਦੀ ਦੇ ਆਨੰਦ ਨੂੰ, ਰੌਣਕਾਂ ਨੂੰ ਮਾਣਾਂ, ਪਰ ਤੈਰਨਾ ਉਹਨੂੰ ਆਉਂਦਾ ਨਹੀਂ। ਕੀ ਕੀਤਾ, ਸਿੱਧੇ ਹੀ ਪਾਣੀ ਚ ਵੜ ਗਿਆ ਤੇ ਕੀ ਬਣਿਆ ਹੋਣਾ ਉਹਨਾਂ, ਉਹਦੇ ਨਾਲ ਕੀ ਹੋਇਆ, ਉਹ ਤੁਹਾਨੂੰ ਪਤਾ ਹੀ ਹੈ ਵੀ ਜਿਹਨੂੰ ਤੈਰਨਾ ਨਹੀਂ ਆਉਂਦਾ ਉਹ ਰੌਣਕਾਂ ਮਾਣਨੀਆਂ ਚਾਹੁੰਦਾ, ਨਹਿਰ ਦੀਆਂ, ਨਦੀ, ਦਰਿਆ ਦੀਆਂ, ਸਿੱਧੇ ਹੀ ਚਲਾ ਗਿਆ, ਡੁੱਬ ਗਿਆ। ਪਰ ਇੱਕ ਉਹ ਹੈ ਜਿਹੜਾ ਕਿਸ਼ਤੀ ਦੇ ਵਿੱਚ ਬਹਿ ਗਿਆ, ਗਿਆ ਉਹ ਵੀ ਪਾਣੀ ਵਿੱਚ ਹੈ, ਗਿਆ ਉਹ ਵੀ ਪਾਣੀ ਵਿੱਚ ਹੈ, ਪਰ ਉਹਦੇ ਕੋਲ ਤਰੀਕਾ ਹੈ। ਉਹ ਕਿਸ਼ਤੀ ਬੇੜੀ ਵਿੱਚ ਬੈਠਾ, ਰਿਹਾ ਵੀ ਪਾਣੀ ਵਿੱਚ, ਉਹਦੇ ਕਿਨਾਰਿਆਂ ਨੂੰ, ਉਹਦੀ ਚਹਿਲ ਪਹਿਲ ਨੂੰ, ਉਹਦੀਆਂ ਰੌਣਕਾਂ ਨੂੰ ਮਾਣ ਰਿਹਾ। ਗੁਰਸਿੱਖ ਨੂੰ ਮਹਾਰਾਜ ਨੇ ਇਹ ਮਾਰਗ ਦਿੱਤਾ, ਗੁਰਸਿੱਖ ਨੂੰ ਆਹ ਮਾਰਗ ਦਿੱਤਾ। ਪੁੱਛਦੇ ਸੀ ਜੋਗੀ, ਐ ਨਾਨਕ ਜੀ, ਤੁਸੀਂ ਗ੍ਰਿਸਤੀਓ, ਬਾਲ ਬੱਚਿਆਂ ਵਾਲੇ ਹੋ, ਘਰ ਬਾਰੀ ਹੋ, ਤੁਹਾਡੇ ਕੋਲ ਕਿਹੜਾ ਤਰੀਕਾ, ਜੋ ਕੁਝ ਤੁਹਾਡੇ ਕੋਲ ਹੈ, ਅਸੀਂ ਤਾਂ ਸਾਰਾ ਕੁਝ ਘਰ ਘਰ ਛੱਡ ਕੇ ਵੀ ਇਹ ਕੁਝ ਪ੍ਰਾਪਤ ਨਹੀਂ ਕਰ ਸਕੇ, ਇਹ ਹੈ ਕੀ ਆ ਤੁਹਾਡੇ ਕੋਲ? ਮਹਾਰਾਜ ਕਹਿੰਦੇ, ਕਲਯੁਗ ਨਾਨਕ ਨਾਮ ਸੁਖਾਲਾ, ਮੇਰੇ ਕੋਲ ਨਾਮ ਦੀ ਤਾਕਤ ਹੈ। ਮੇਰਾ ਸਿੱਖ ਰਹੇਗਾ ਪਦਾਰਥ ਵਿੱਚ, ਮਾਇਆ ਵਿੱਚ, ਧਨ ਦੇ ਵਿੱਚ, ਦੌਲਤਾਂ ਵਿੱਚ, ਸ਼ੌਹਰਤਾਂ ਵਿੱਚ, ਪਦਵੀਆਂ ਵਿੱਚ, ਪਰ ਇਹ ਸਭ ਕੁਝ ਮਿਲ ਕੇ ਮੇਰੇ ਸਿੱਖ ਦਾ ਕੁਝ ਨਹੀਂ ਵਿਗਾੜ ਸਕੇਗਾ। ਪਰ ਕਿਹੜੇ ਸਿੱਖ ਦਾ, ਕਿਹੜੇ ਸਿੱਖ ਦਾ? ਕੇਵਲ ਇਹੀ ਨਾ ਕਹੀਏ ਕਿ ਗੁਰੂ ਨਾਨਕ ਮਹਾਰਾਜ ਨੇ ਗ੍ਰਿਸਤ ਮਾਰਗ ਨੂੰ ਮਹਾਨਤਾ ਦੇਤੀ, ਪ੍ਰਧਾਨਤਾ ਦੇਤੀ, ਜੀ ਅਸੀਂ ਗ੍ਰਿਸਤੀ ਬਣ ਗਏ, ਸਾਡਾ ਪਾਰ ਉਤਾਰਾ ਹੋ ਜੂ। ਨਹੀਂ ਨਹੀਂ, ਕਹਿਣ ਨਾਲ ਕੁਝ ਨਹੀਂ ਬਣਨਾ। ਕਿਹੜਾ ਗ੍ਰਿਸਤੀ ਪ੍ਰਵਾਨ ਹੈ ਉਹਦੇ ਘਰ ਵਿੱਚ, ਇਹ ਸਮਝਣਾ। ਕਬੀਰ, ਗ੍ਰਹਿੋ ਕਰਹਿ ਤਾਂ ਧਰਮ ਕਰ। ਜੇ ਤੂੰ ਗ੍ਰਿਸਤੀ ਹੈ, ਘਰ ਵਾਰੀ ਹੈ, ਪਰਿਵਾਰ ਵਾਲਾ ਹੈ, ਤਾਂ ਧਰਮੀ ਬਣ। ਕਬੀਰ, ਗ੍ਰਹਿੋ ਕਰਹਿ ਤਾਂ ਧਰਮ ਕਰ, ਨਾਹੇ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ, ਤਾਕੋ ਵੱਡੋ ਅਭਾਗ। ਉਹਦਾ ਬਣ, ਉਹਦੇ ਨਾਲ ਜੁੜ, ਤੇ ਜਦੋਂ ਉਹਦੇ ਨਾਲ ਜੁੜੇਗਾ ਤੇਰਾ ਪਾਰ ਉਤਾਰਾ ਹੋ ਜਾਵੇਗਾ। ਸੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਮਤ, ਇਹ ਉਪਦੇਸ਼ ਸਿੱਧਾਂ ਯੋਗੀਆਂ ਨੂੰ ਦ੍ਰਿੜ ਕਰਾਇਆ। ਸੋ ਗੁਰੂ ਕਿਰਪਾ ਕਰੇ ਉਹ ਸਿੱਧ ਯੋਗੀ, ਉਹ ਨਾਥ ਗੁਰੂ ਨਾਨਕ ਮਹਾਰਾਜ ਦੇ ਅੱਗੇ ਗੋਡੇ ਟੇਕ ਕੇ ਬੈਠੇ ਦੇ ਇੱਕ ਵਚਨ ਕਿਹਾ, ਸਿੱਧ ਆਖਣ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਿੱਥੇ ਜਿੱਥੇ ਵੀ ਬਾਬਾ ਗਿਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਗੁਰੂ ਨਾਨਕ ਮਹਾਰਾਜ ਦੇ ਅੱਗੇ ਉਹ ਝੁਕ ਗਏ ਜਿਨ੍ਹਾਂ ਦੇ ਅੱਗੇ ਦੁਨੀਆ ਝੁਕਦੀ ਸੀ। ਆਪਾਂ ਉਹ ਪਾਤਸ਼ਾਹ ਦੇ ਸਿੱਖਾਂ, ਮਾਣ ਕਰਿਆ ਕਰੀਏ, ਤੇ ਆਪਾਂ ਫਿਰ ਥਾਂ ਪਰ ਥਾਂ ਹੁਣ ਝੁਕਦੇ ਚੰਗੇ ਨਹੀਂ ਲੱਗਦੇ। ਸਾਡਾ ਬਾਪੂ ਤਾਂ ਉਹ ਹੈ ਜਿਹਦੇ ਅੱਗੇ ਉਹ ਝੁਕ ਗਏ, ਸਿੱਧ ਜੋਗੀ ਨਾਥ, ਵੱਡੇ ਵੱਡੇ ਜਾਹਰ ਪੀਰ, ਉਹ ਗੁਰੂ ਨਾਨਕ ਦੇ ਅੱਗੇ ਝੁਕਦੇ ਗਏ, ਪਰ ਉਹਦੇ ਅੱਜ ਸਿੱਖ ਕਹਾਉਣ ਵਾਲੇ ਥਾਂ ਪਰ ਥਾਂ ਤੇ ਨੱਕ ਰਗੜਦੇ ਨੇ। ਮਾਣ ਕਰੀਏ ਆਪਣੇ ਗੁਰੂ ਤੇ। ਗੁਰ ਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਪ੍ਰਵਾਹ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਆਓ ਗੁਰੂ ਘਰ ਦੇ ਕੀਰਤਨੀਏ, ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।